ਤੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਮਹਾਰਾਜ ਨੇ ਸਵਾਲ ਕਰਿਆ ਵੀ ਹੈ ਕੋਈ ਇਹੋ ਜਿਹਾ ਹਉਮੈ ਤੋੜਿਆ ਜਿਹੜਾ ਹਉਮੈ ਨੂੰ ਤੋੜ ਦੇ, ਇਸ ਮਿੱਠੀ ਤੇ ਇਹ ਮਨ ਹੋਵੇ। ਇਹ ਮਿੱਠੀ ਜਿਹੜੀ ਹਉਮੈ ਇਹ ਤੋਂ ਮਨ ਨੂੰ ਹਟਾਉਣ ਵਾਲਾ ਕੋਈ ਹੈ ਐਸਾ ਬੰਦਾ? ਅਗਿਆਨੀ ਮਨੁੱਖ ਪਿਆ ਜੋ ਨਹੀਂ ਸੋ ਲੋ, ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਕਹਿੰਦਾ ਮੈਨੂੰ ਆਹ ਵੀ ਮਿਲ ਜੇ ਆਹ ਵੀ ਮਿਲ ਜਾਵੇ, ਕਹਿੰਦਾ ਇੰਨਾ ਗਿਆਨੀ ਮਹਾਰਾਜ ਕਹਿੰਦੇ ਮਨੁੱਖ ਹੋ ਗਿਆ ਰਹਿਣ ਦਾਰੀ ਕਾਰੀਆ। ਜਿਹੜੀ ਉਮਰ ਦੀ ਰਾਤ ਲੰਘੀ ਜਾ ਰਹੀ ਹੈ ਕਹਿੰਦੇ ਕਾਲੀ ਰਾਤ ਹੈ, ਕਵਨ ਜੋਤ ਜੋਤ ਜਿੱਤ ਪੂਰ ਹੈ, ਕਹਿੰਦੇ ਉਹ ਕੋਈ ਤਰੀਕਾ ਹੈ ਵੀ ਚਾਨਣਾ ਹੋ ਜਾਵੇ ਇਹਦੇ ਵਿੱਚ? ਭਰਮ ਤੋਂ ਭਰਮ ਤੋਂ ਹਾਰਿਆ, ਹਉਮੈ ਦਾ ਬੰਨਿਆ ਹੋਇਆ ਭਰਮ ਦਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ ਬੇਅੰਤ ਥਾਂ ਤੇ ਬੰਦਾ, ਕਿਤੇ ਰੁੱਖ ਬਿਰਖਾਂ ਨੂੰ ਚੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਗਪੁਰੀ ਮੇ ਆਏ, ਕਿਤੇ ਪੰਖ ਉਡਾਏ, ਭਰਮ ਦਾ ਫਿਰਦਾ ਜਿਸ ਤਰ੍ਹਾਂ ਹਲਟ ਦੀ ਮਾਲ ਫਿਰਦੀ ਹੈ ਇਸ ਤਰ੍ਹਾਂ ਘੁੰਮਦਾ ਫਿਰਦਾ। ਭਰਮ ਤੋਂ ਹਾਰਿਆ ਅਣਕ ਵਿਧੀ ਕਰ ਟੋੜਿਆ, ਅਨੇਕਾਂ ਤਰੀਕਿਆਂ ਦੇ ਨਾਲ ਟੋਲਦਾ ਫਿਰਦਾ ਜਿਹੜੀ ਚੀਜ਼ ਨਹੀਂ ਮਿਲਦੀ। ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿੱਧ ਹੋ, ਜਿਹਦੇ ਉੱਤੇ ਕਿਰਪਾ ਹੋ ਗਈ ਉਹਦੇ ਕੋਲ ਸਾਧ ਸੰਗਤ ਦਾ ਖਜ਼ਾਨਾ ਉਹਨੂੰ ਮਿਲ ਗਿਆ, ਸਾਧੂ ਦੀ ਸੰਗਤ। ਸਾਧੂ ਫਿਰ ਕਹਿੰਦਾ ਵੀ ਹਉਮੈ ਨੂੰ ਕੱਢ ਦੇ, ਜਿੰਨਾ ਚਿਰ ਤੂੰ ਹਉਮੈ ਨਹੀਂ ਕੱਢਦਾ ਤੇਰਾ ਮਨ ਮਲੀਨ ਰਹੇਗਾ, ਮੈਲ ਨਹੀਂ ਉਤਰ। ਗੁਰੂ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਦੇਖੋ ਤੁਹਾਨੂੰ ਜੁਗਤ ਨਾਲ ਸਮਝਾਉਂਦੇ ਹਾਂ ਇੱਕ ਦ੍ਰਿਸ਼ਟਾਂਤ ਦੇ ਨਾਲ। ਇੱਕ ਪਿੰਡ ਦਾ ਖੂਹ ਸੀਗਾ, ਉਹਦੇ 'ਚ ਬਿੱਲੀ ਗਿਰ ਕੇ ਮਰ ਗਈ ਅਤੇ ਪਾਣੀ ਬਦਬੂਦਾਰ ਹੋ ਗਿਆ। ਕਿਸੇ ਨੇ ਕੱਢੀ ਨਾ ਪਾਣੀ ਦਾ, ਜਿਹੜੀ ਬਦਬੂ ਸੀ ਖੂਹ ਦੇ ਵਿੱਚੋਂ ਬਾਹਰ ਵੀ ਆਉਣੀ ਸ਼ੁਰੂ ਹੋ। ਉਸ ਵੇਲੇ ਲੋਕਾਂ ਨੇ ਜਾ ਕੇ ਕਿਹਾ ਵੀ ਖੂਹ ਕਿਉਂ ਇੰਨਾ ਗੰਦਾ ਹੋ ਗਿਆ? ਇੱਕ ਪੰਡਿਤ ਜੀ ਦੇ ਕੋਲ ਚਲੇ ਗਏ, ਜਾ ਕੇ ਕਹਿਣ ਲੱਗੇ ਮਹਾਰਾਜ ਸਾਡਾ ਖੂਹ ਗੰਦਾ ਹੋ ਗਿਆ, ਬਦਬੂ ਆਉਂਦੀ। ਪੰਡਿਤ ਜੀ ਨੇ ਪੁੱਛਿਆ ਕੀ ਗੱਲ ਹੈ, ਕਹਿੰਦੇ ਉਹਦੇ 'ਚ ਬਿੱਲੀ ਗਿਰਦੀ। ਉਹ ਕਹਿੰਦੇ ਫਿਰ ਐਂ ਕਰੋ ਤੁਸੀਂ 1000 ਡੋਲ ਕੱਢ ਦਿਓ, ਬਿੱਲੀ ਵੀ ਕੱਢ ਦਿਓ। ਉਹ ਬੜੇ ਉਤਸ਼ਾਹ 'ਚ ਆਏ ਹੋਏ ਸੀ, ਬਿੱਲੀ ਕੱਢਣੀ ਤਾਂ ਭੁੱਲ ਗਏ, 1000 ਡੋਲ ਦੀ ਥਾਂ 'ਤੇ 2000 ਡੋਲ ਪਾਣੀ ਦਾ ਕੱਢ ਦਿਓ। ਫਟਾਫਟ ਵੱਡੇ ਵੱਡੇ ਡੋਲ ਲਾਏ ਹੋਏ ਨੇ, ਰੇੜੇ ਕੱਢ ਲਏ, ਪਾਣੀ ਆਉਂਦਾ ਘੱਟ ਹੈ, ਥੱਲੇ ਲਾ ਤਾ ਬਿਲਕੁਲ, ਇਹ ਰੇਤਾ ਨਿਕਲਿਆ ਆ। ਅਤੇ ਥੋੜ੍ਹੇ ਦੇਰ ਤੋਂ ਬਾਅਦ ਖੂਹ ਦਾ ਪਾਣੀ ਫੇਰ ਭਰ ਗਿਆ, ਉਹ ਫੇਰ ਬਦਬੂਦਾਰ ਹੋ ਗਿਆ। ਫੇਰ ਗਏ ਪੰਡਿਤ ਜੀ ਕੋਲ, ਮਹਾਰਾਜ ਅਸੀਂ ਤਾਂ ਥੱਲੇ ਲਾ ਤਾ ਸੀ ਪਾਣੀ, ਤਾਂ ਮੁਸ ਘਟਿਆ ਨਹੀਂ। ਕਹਿੰਦੇ ਹੋਰ 1000 ਡੋਲ ਕੱਢ ਦਿਓ। ਦੁਬਾਰਾ ਫੇਰ ਕੱਢ ਦਿੱਤੇ, ਉਹਦੇ ਬਾਅਦ ਫੇਰ ਬਦਬੂਦਾਰ ਰਿਹਾ, ਫੇਰ ਚਲੇ ਗਏ। ਅਤੇ ਫੇਰ ਉਹ ਵਿਦਵਾਨ ਪੁਰਸ਼ ਨੇ ਕਿਹਾ ਵੀ ਪਾਣੀ ਤਾਂ ਸਾਫ਼ ਹੋਣਾ ਚਾਹੀਦਾ, ਜਾਂ ਤੁਸੀਂ ਥੱਲੇ ਰੇਤੇ ਤਾਂ ਕੱਢ ਦਿੰਦੇ ਹੋ, ਕੋਈ ਚੀਜ਼ ਤਾਂ ਨਹੀਂ ਪਈ ਉੱਥੇ, ਦੇਖੋ ਤੁਸੀਂ ਧਿਆਨ। ਕਹਿੰਦੇ ਮਹਾਰਾਜ ਇੱਕ ਬਿੱਲੀ ਮਰੀ ਹੋਈ ਪਈ ਆ। ਕਹਿੰਦੇ ਫਿਰ ਪਹਿਲਾਂ ਬਿੱਲੀ ਕੱਢੋ ਤੁਸੀਂ, ਜਿੰਨਾ ਚਿਰ ਬਿੱਲੀ ਨਹੀਂ ਕੱਢਦੇ ਪਾਣੀ ਕਿਵੇਂ ਸਾਫ਼ ਹੋ ਜਾਏਗਾ। ਸੋ ਬਿੱਲੀ ਕਢਾ ਦਿੱਤੀ, 1000 ਡੋਲ ਕੱਢ ਦਿੱਤਾ, ਪਾਣੀ ਨਿਰਮਲ ਹੋ ਗਿਆ। ਮਹਾਰਾਜ ਕਹਿੰਦੇ ਐਸੇ ਤਰ੍ਹਾਂ ਦੇ ਨਾਲ ਨਾ ਆਦਮੀ ਦੇ ਅੰਤਸ਼ਕਰਨ ਦੇ ਅੰਦਰ ਮਰੀ ਹੋਈ ਬਿੱਲੀ ਹਉਮੈ ਰੂਪ ਹੋ ਕੇ ਪਈ ਹੈ, ਅਤੇ ਜਿੰਨਾ ਚਿਰ ਹਉਮੈ ਹੈ ਉਨ੍ਹਾਂ ਚਿਰ ਇਹਦੇ ਕਰਮ ਧਰਮ ਜਿਹੜੇ ਨੇ ਬਦਬੂਦਾਰ ਹੋ ਕੇ ਇਹਨੂੰ ਬੰਨਦੇ ਚਲੇ ਜਾਂਦੇ ਨੇ, ਨਿਕਲਦੇ ਨੇ। ਸੋ ਜਲ ਜੇ ਸਾਧੂ ਮਿਲ ਜਾਵੇ, ਸੰਤ ਮਿਲ ਜਾਵੇ, ਉਹਦੇ ਬਚਨਾਂ ਦੇ ਉੱਤੇ ਭਰੋਸਾ ਕਰ ਲਵੇ, ਕਹਿੰਦੇ ਫਿਰ ਇਹ ਚੀਜ਼ ਦੂਰ ਹੋ ਜਾਏ ਕਰਦੀ ਸੰਸਾਰ ਦੇ ਅੰਦਰ। ਮਹਾਰਾਜ ਕਹਿਣ ਲੱਗੇ ਦੇਖੋ, ਜਦ ਸੰਸਾਰ ਰਚਿਆ ਨਹੀਂ ਸੀਗਾ, ਉਸ ਵੇਲੇ ਕੋਈ ਨਾ ਜੀਵ ਸੀ, ਨਾ ਕੋਈ ਪ੍ਰਕਿਰਤੀ ਸੀ, ਨਾ ਕੋਈ ਚੰਦ, ਨਾ ਕੋਈ ਤਾਰਾ, ਨਾ ਕੋਈ ਦੇਵਤਾ, ਨਾ ਕੋਈ ਧਰਮਰਾਜ, ਨਾ ਕੋਈ ਪਾਪ, ਨਾ ਕੋਈ ਪੁੰਨ, ਨਾ ਕੋਈ ਦਰਿਆ, ਨਾ ਕੋਈ ਪਹਾੜ, ਕੋਈ ਚੀਜ਼ ਨਹੀਂ ਸੀ, ਆਪੇ ਆਪ ਨਿਰੰਕਾਰ ਸੀ। ਅਤੇ ਜਿਸ ਵਾਰ ਤੋਂ ਉਹਨੇ ਆਪਣੇ ਆਪ ਤੋਂ ਖੇਲ ਨੂੰ ਰਚਿਆ, ਉਸ ਵੇਲੇ ਆਪਣੇ ਆਪ ਤੋਂ ਹੀ ਪਸਾਰਾ ਕਰਿਆ, ਦੂਜੀ ਚੀਜ਼ ਕਿਤੋਂ ਲਿਆਂਦੀ ਨਹੀਂ ਹੈ, ਆਪੇ ਹੀ ਪਸਾਰਾ ਆਪਣੇ ਆਪ ਤੋਂ ਕਰਿਆ। ਇਹਦੇ ਬਾਰੇ ਬੜੇ ਮਤ ਨੇ ਸਾਧ ਸਿੰਘ ਜੀ। ਆਦਮੀ ਕਨਫਿਊਜ਼ ਹੋ ਜਾਂਦਾ ਸੁਣਦਾ ਸੁਣਦਾ, ਜਦੋਂ ਇਸ ਗੱਲ ਦੇ ਕਿਸੇ ਨੇ ਕੋਈ ਗੱਲ ਸੁਣਾ ਤੀ, ਕਿਸੇ ਨੇ ਕੋਈ ਸੁਣਾ ਤੀ, ਉਹ ਗੁਰਮਤ ਤੋਂ ਅਸੀਂ ਲਾਂਭੇ ਹੋ ਜਾਂਦੇ ਹਾਂ। ਸਾਡੇ ਉਹ ਮਨ 'ਚ ਗੱਲਾਂ ਬੈ, ਸਾਇੰਸ ਹੋਰ ਤਰ੍ਹਾਂ ਦੀ ਗੱਲਾਂ ਕਰਦੀ ਹੈ, ਸਾਡੇ ਬੱਚੇ ਉਹਨਾਂ ਗੱਲਾਂ ਨੂੰ ਯਾਦ ਕਰਕੇ ਇਮਤਿਹਾਨਾਂ 'ਚੋਂ ਪਾਸ ਹੁੰਦੇ ਨੇ। ਉਹ ਜੇ ਗੁਰੂ ਮਹਾਰਾਜ ਦੀਆਂ ਗੱਲਾਂ ਹੁੰਦੇ ਸਨ ਤਾਂ ਉਹ ਇਗਜ਼ਾਮੀਨਰ ਨੰਬਰ ਨਹੀਂ ਦਿੰਦੇ, ਵੀ ਇਹ ਤਾਂ ਗੱਲ ਅਸੀਂ ਹੁਣ ਤਾਂ ਨਹੀਂ ਸੁਣੀ ਹੈ। ਉਹ ਆਪਣਾ ਆਪਣਾ ਮਤ ਹੈ। ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ, ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ, ਤੋੜਾ ਲਗਾਣਾ ਜਾਏ ਪਸਾਰਾ, ਕੇਵਲ ਸਜਾ ਪ੍ਰਥਮ ਸੰਸਾਰ। ਸੋ ਮਹਾਰਾਜ ਕਹਿੰਦੇ ਆਪੇ ਹੀ ਨਿਰੰਕਾਰ ਕਾਰ ਕਰ, ਏਕ ਅੰਕਾਰ ਪਾਰ ਸਦਾਇਆ। ਨਿਰੰਕਾਰ ਤੋਂ ਆਪਣਾ ਹੀ ਸਰੂਪ ਏਕ ਅੰਕਾਰ ਬਣਾ ਲਿਆ ਮਹਾਰਾਜ ਨੇ। ਏਕ ਅੰਕਾਰੋਂ ਸ਼ਬਦ ਧੁਨ, ਏਕ ਅੰਕਾਰ ਤੋਂ ਸ਼ਬਦ ਧੁਨ ਹੋਈ। ਪ੍ਰਥਮ ਓਂਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਪੂਰ, ਓਂਕਾਰ ਦੀ ਧੁਨ ਹੋਈ। ਓਂਕਾਰ ਤੋਂ ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ, ਉਸ ਸ਼ਬਦ ਧੁਨ ਤੋਂ ਸਾਰਾ ਸੰਸਾਰ ਬਣ ਗਿਆ। ਲੇਕਿਨ ਵਾਹਿਗੁਰੂ ਨਹੀਂ ਵੰਡਿਆ ਗਿਆ, ਵੀ ਜੇ ਉਹ ਇੰਨੇ ਰੂਪ ਦਿਸਦੇ ਨੇ, ਹੈ ਤਾਂ ਆਪੇ ਹੀ ਇੱਕ ਰੂਪ ਤੋਂ ਅਨੇਕ ਰੂਪ ਧਾਰਨ ਕਰ ਲਏ ਵਾਹਿਗੁਰੂ। ਇਹਦੇ ਵਿੱਚ ਮੈਂ ਤਾਂ ਆਉਂਦੀ ਨਹੀਂ ਕਿਸੇ ਥਾਂ 'ਤੇ, ਆਪੇ ਹੀ ਖੇਲਦਾ, ਪਰ ਮੈਂ ਦਾ ਪਰਦਾ ਪੈਣ ਕਰਕੇ ਇਹ ਦੂਰ ਹੋ ਗਿਆ। ਮਹਾਰਾਜ ਕਹਿੰਦੇ ਆਪੇ ਹੀ ਖੇਲਦਾ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਨ ਕੀ ਆ ਨਾਨਕਾ, ਆਪੇ ਹੀ ਫਿਰ ਜਾਪ। ਸਾਡੇ ਤਾਂ ਮਨ 'ਚ ਨਹੀਂ ਇਹ ਗੱਲ ਪੈਂਦੀ, ਸੁਖਮਨੀ ਸਾਹਿਬ ਪੜ੍ਹਦੇ ਹਾਂ ਰੋਜ਼, ਸੁਣਦੇ ਵੀ ਰੋਜ਼ ਆ ਵੀ ਜੀ ਨਿਤਨੇਮ ਹੈ ਮੇਰਾ, ਦੇਖੋ ਕਿਤੇ ਨਿਤਨੇਮ ਨਾ ਰਹਿ ਜੇ। ਜਿਹੜੇ ਵਿਚਾਰਵਾਨ ਪੁਰਸ਼ ਹੁੰਦੇ ਨੇ ਉਹ ਕਹਿੰਦੇ ਤੂੰ ਪੁੱਛਾ ਥੋੜ੍ਹਾ ਪੜ੍ਹ ਲੈ, ਪਰ ਵਿਚਾਰ ਤਾਂ ਸਹੀ ਵੀ ਕਹਿੰਦਾ ਕੀ ਹੈ। ਉਦੋਂ ਵਿਚਾਰ ਕੇ ਖੜ ਉਸ ਥਾਂ ਦੇ ਉੱਤੇ, ਅਨੁਭਵ ਕਰ ਉਸ ਚੀਜ਼ ਨੂੰ ਅੰਦਰ, ਉਹ ਤੂੰ ਕੀ ਕੋਈ ਪੜ੍ਹ ਲੈ, ਇਹਦਾ ਅਨੁਭਵ ਕਰਨਾ ਸ਼ੁਰੂ ਕਰ ਬਈ ਆਪੇ ਹੀ ਨਿਰੰਕਾਰ ਨੇ ਰਚਨਾ ਰਚ ਦਿੱਤੀ, ਆਪੇ ਹੀ ਹੁਣ ਆਪਣੀ ਰਚਨਾ ਨੂੰ ਦੇਖ ਰਿਹਾ ਹੈ, ਪੜ੍ਹ ਲਓ।
ਆਪੇ ਸਾਰੀਆਂ ਕਟਾਂ ਦੇ ਵਿੱਚ ਖੇਡਦਾ, ਆਪੇ ਮੁਰਗੇ ਵੱਖ ਦੇਖਦਾ, ਸਾਰੀਆਂ ਕਟਾਂ ਦੇ ਵਿੱਚ ਖੇਡਦਾ, ਆਪੇ ਮੁਰਗੇ ਵੱਖ ਦੇਖਦਾ। Thank you.
महाराज कहने लगे प्रेमियों आपे निरंकार ने आकार बना के आपे ही खेड रची हुई है। एक मूर्तों ने एक रूपों ने तारले ने जदों कोई होर होंदा ही नहीं सीगा फिर आकार कितों पैदा हो गया। जब आकार कसना दृष्टेता पाप उन तब कहते होते उस वेले तो पाप ना पुन कोई चीज ही नहीं सी। जब आप अपने रंग दे विच समाधि विच निर्गुण स्वरूप से उस वेले बैर विरोध का तो कितने नाम निशान ही नहीं सीगा। जदों यदा वर्ण चिहन ही नहीं सी कोई दिसदा तो फिर किसनू हरख हुंदा सी किनू सोग हुंदा सी। जदों अपने आप ही परब्रह्म सी फिर मोह किनू हुंदा सी भरम किनू हुंदा सी। अपना खेल दे विच आप ही बत रहा है होर इत्थे कोई है नहीं। अपना खेल आप कर देखा खेल संकोचा तो नानक इहदे विच हुक्म दे नाल परमेश्वर ने होमै पा दित्ती। हुक्म दे नाल माया पा दित्ती हुक्म दे नाल भुल पई है। भुल पैण दे नाल ए जीव जिहड़ा सी प्रकृति नाल रल के यही जोत जिहड़ी है इस गई रहा मेरिया हल तू मैं जोत रखी तां तू जग में आया। जोत असी परमेश्वर दी वह रखी सी इहदे विच है वह आपे ही दूजा इस थां दे उत्ते कोई है नहीं। कहिंदे नेचे च बसाओ पहलां तुसीं जे संतां दा वचन कमाउणा है संत वचन जिहड़ा करदे ना बहुत तत् वचन हुंदे ने संतां दे जिहदे वल महाराज इशारा करदे ये वचन जे कमाउणा है कहिंदे फिर तुसीं संत हो सागर पार उतरिए। जे को वचन कमावै संतन का सो गुर प्रसादी ते तुसीं वचन पढ़दे रोज़ हो सुखनी साहिब दा पाठ करदे ते इस वचन नूं कमाओ यह संसार दे उत्ते पहला नेचे च लियाओ भी इत्थे होर कोई है नहीं आपे ही है परमेश्वर। ਕਿਉਂਕਿ ਪਹਿਲਾਂ ਵੀ ਆਪ ਸੀ ਆਦਿ ਸੱਚ, ਜੁਗਾੜ ਸੱਚ, ਹੈ ਵੀ ਸੱਚ, ਨਾਨਕ ਉਸੇ ਵੀ ਸੱਚ। ਪਹਿਲਾਂ ਵੀ ਸੱਚ ਸੀਗਾ, ਸਮਾਂ ਚੱਲ ਪਿਆ ਤਾਂ ਵੀ ਉਹ ਆਪੇ ਹੀ ਸੀਗਾ, ਜਦੋਂ ਯੁੱਗ ਹੁਣ ਵੀ ਆਪੇ ਹੀ ਆ, ਜਦੋਂ ਕੁਛ ਵੀ ਨਹੀਂ ਹੋਏਗਾ ਫਿਰ ਵੀ ਉਹ ਆਪੇ ਹੀ ਹੋਏਗਾ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ, ਇੱਥੇ ਗੈਰ ਚੀਜ਼ ਨਹੀਂ ਹੈ ਕੋਈ ਵੀ। ਉਹ ਇੱਕ ਖੇਡ ਹੋ ਰਿਹਾ, ਹੁਣ ਮੈਂ ਦੁਸ਼ਟੀ ਕਹਿੰਦੇ ਵਿੱਚ ਪਾ ਦਿੱਤੀ ਇਹਦੇ 'ਚ, ਪ੍ਰਕਿਰਤੀ 'ਚ, ਉਹਦੇ ਨਾਲ ਭੁੱਲ ਕੇ ਵੈਗਰੂ ਹੀ ਹੈ, ਉਹਨੂੰ ਜੀਵ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਦੂਜਾ ਕੋਈ ਨਾ ਹੋਰ ਇਸ ਜਗ ਤੇ, ਇੱਕ ਤੋਂ ਇੱਕ ਹੋ ਗਿਆ, ਹੋਰ ਨਾ ਕੋਈ ਇਸ ਜਗ ਤੇ, ਇੱਕ ਤੋਂ ਇੱਕ ਹੋ ਗਿਆ।
ਆਪੇ ਹੀ ਪਸਰਿਆ, ਜਾਵਦ ਕਰਖ ਕਰਤ ਕਰਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਕਾਰਖ ਕਰਤ ਹੋ ਕਹੂੰ ਤੂੰ ਮੈਂ ਮਿਰਤ ਦੇਹ ਧਰਸਰ। ਜਦ ਐਕਸਪੈਂਡ ਹੁੰਦਾ, ਫੈਲਦਾ, ਆਪੇ ਹੀ ਇੱਕ ਤੋਂ ਨੇਕ ਰੂਪ ਹੋ ਜਾਂਦੇ। ਜਦੋਂ ਖਿੱਚ ਲੈਂਦਾ ਪਿੱਛੇ ਨੂੰ, ਆਪੇ ਹੀ ਆ ਫਿਰ ਹੁੰਦਾ। ਆਪ ਕਥਾ ਆਪ ਸੁਣਨਾ ਯਾਰ, ਆਪੇ ਹੀ ਬੋਲ ਰਿਹਾ, ਆਪੇ ਹੀ ਸੁਣ ਰਿਹਾ। ਆਪੇ ਇੱਕ ਆਪ ਵਿਸਥਾਰ, ਇੱਕ ਤੋਂ ਆਪੇ ਹੀ ਵਿਸਥਾਰ ਕਰਕੇ ਬੇਅੰਤ ਚੀਜ਼ਾਂ ਬਣ ਗਈਆਂ, ਬੇਅੰਤ ਬ੍ਰਹਮੰਡ ਜਿਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਇੱਕ ਡਾਕਟਰ ਜੇ ਸੀ ਆਪਣਾ ਸੀਗਾ ਸਟੀਫਨ, ਉਹ ਵਿਚਾਰਾ ਹੁਣੇ ਚੜ੍ਹਾਈ ਕਰਿਆ, ਜਹਾਜ਼ ਗਿਰ ਕੇ ਉਹ ਚੜ੍ਹਾਈ ਕਰ ਗਿਆ ਥੋੜ੍ਹੇ ਦਿਨ, ਉਹ ਦੁਨੀਆਂ ਨੂੰ ਬੜਾ ਅਫਸੋਸ ਹੋਇਆ, ਕਿਉਂਕਿ ਵੱਡਾ ਸਾਇੰਸਦਾਨ ਸੀ ਉਹ, ਨਿਊਟਨ ਵਗੈਰਾ ਸੀਗਾ। ਤੋਂ ਬਾਅਦ ਉਹਨੇ ਦੁਨੀਆਂ ਬਾਰੇ ਦੱਸਿਆ ਸੀ ਵੀ ਇਹ ਕਿਵੇਂ ਪੈਦਾ ਹੁੰਦੀ ਹੈ, ਲੇਕਿਨ ਉਹ ਅੰਤ ਦੇ ਉੱਤੇ ਜਾ ਕੇ ਘਬਰਾ ਗਿਆ ਵੀ ਮੈਨੂੰ ਪੂਰਾ ਪਤਾ ਨਹੀਂ ਲੱਗਦਾ। ਉਹ ਐਂ ਘਬਰਾ ਗਿਆ, ਉਹਨੇ ਕਿਹਾ ਵੀ ਛੋਟੇ ਤੋਂ ਛੋਟਾ ਜਾਂ ਨਿਰਗੁਣ ਸਰੂਪ 'ਚ ਸੰਸਾਰ ਆਉਂਦਾ। ਵਾਹਿਗੁਰੂ ਤਾਂ ਉਹ ਕਹਿੰਦਾ ਨਹੀਂ ਸੀਗਾ, ਸੰਸਾਰ ਨੂੰ ਇਹ ਕਹਿੰਦਾ ਸੀ ਵੀ ਜਦ ਮੈਟਰ ਸੁਪਰ ਮੈਟਰ ਬਣਦਾ, ਇੱਕ ਪੁਆਇੰਟ ਬਣਦਾ ਵੀ ਉਹ ਕਿੰਨਾ ਛੋਟਾ ਪੁਆਇੰਟ ਹੈ। ਉਹਨੇ ਅਨੁਮਾਨ ਲਾਉਣ ਦਾ ਯਤਨ ਕਰਿਆ ਵੀ ਜ਼ੀਰੋ 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 ਲਾਉਂਦਾ ਤਾਂ 80 ਸਿਫਰੇ ਲਾ ਕੇ, ਪੁਆਇੰਟ ਲਾ ਕੇ, ਬਾਅਦ ਚ ਇੱਕ ਲਾਤਾ ਇਹ ਸਾਫ ਜਿਹੜੇ ਪੜ੍ਹੇ ਹੋਏ ਨੇ ਉਹ ਤਾਂ ਸਮਝ ਜਾਂਦੇ ਨੇ ਇਸ ਗੱਲ ਨੂੰ ਵੀ ਕੀ ਗੱਲ ਹੈ, ਦੂਜਿਆਂ ਨੂੰ ਨੀ ਪਤਾ ਲੱਗਦਾ ਵੀ ਇਹ ਕੀ ਗੱਲ ਹੈ, ਕਿਉਂਕਿ ਇਹ ਮਨ ਵਿੱਚ ਆਉਂਦੀ ਨੀ ਇੰਨੀ ਗੱਲ। ਉਹ ਤੇ ਬਾਅਦ ਉਹਨੇ ਲਿਖ ਦਿੱਤਾ ਇਨਫਿਨਿਟੀ ਵੀ ਇੱਥੇ ਵੀ ਨਹੀਂ, ਤੁਸੀਂ ਕਿਹਾ ਕਰੋੜ ਸਾਲ ਜੀਰੋ ਜੀਰੋ ਲਾਈ ਜਾਓ ਫੇਰੇ ਕਰਾ ਦਿਓ, ਫਿਰ ਵੀ ਨਹੀਂ ਉਹਦਾ ਪਤਾ ਲੱਗਦਾ ਵੀ ਇੰਨਾ ਛੋਟਾ। ਮਹਾਰਾਜ ਕਹਿੰਦੇ ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ, ਜਦੋਂ ਐਕਸਪੈਂਡ ਹੁੰਦਾ ਫਿਰ ਉਹਨੇ ਏਗਾ ਲਾ ਕੇ ਅੱਸੀ ਜੀਰੋ ਲਾ ਕੇ ਇਨਫਿਨਿਟੀ ਲਿਖਤੀ। ਅਖੀਰ ਤੇ ਉਹਦਾ ਲਿਖਿਆ ਹੋਇਆ ਆਖਰੀ ਪੇਜ ਤੇ ਵੀ ਮੈਂ ਕਨਫਿਊਜ਼ ਹੋ ਗਿਆ, ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਇਹੋ ਜਿਹਾ ਸਬਜੈਕਟ ਛੋਲਿਆ, ਬੇਅੰਤ ਨੂੰ ਮੈਂ ਅੰਤ ਵਿੱਚ ਲਿਆਉਣ ਦਾ ਯਤਨ ਕਰੇ। ਮਹਾਰਾਜ ਕਹਿੰਦੇ ਪ੍ਰੇਮੀਆਂ ਕਿਉਂ ਗਲਤੀ ਕਰਦਾ, ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਬਣਾ। ਨਾਨਕ ਵੱਡਾ ਆਖੀਆ ਆਪੇ ਜਾਣੇ ਆਪ, ਉਹੀ ਜਾਣਦਾ ਆਪਣੇ ਵਸਾਏ ਨੂੰ, ਉਹੀ ਜਾਣਦਾ ਨਿਰਗੁਣ ਸਰੂਪ ਦੀ ਅਵਸਥਾ ਨੂੰ, ਬੰਦਾ ਨਹੀਂ ਦੱਸ ਸਕਦਾ ਕਿਉਂਕਿ ਇਹ ਪ੍ਰਕਿਰਤੀ ਦਾ ਬਣਿਆ ਹੋਇਆ, ਮਾਇਆ ਦਾ ਬਣਿਆ। ਸੋ ਮਹਾਰਾਜ ਕਹਿੰਦੇ ਵੀ ਤੱਤਵਾਦ ਤਾਂ ਇਹ ਹੈ ਕਿ ਆਪ ਕਥਾ ਆਪ ਸੁਣਨੇ ਹਾਂ, ਆਪੇ ਏਕ ਆਪ ਵਿਸਥਾ, ਜਾਂ ਤਾਂ ਸੁਭਾਵੇ ਤਾਂ ਸ੍ਰੇਸ਼ਟੋ ਪਾਏ। ਜਦੋਂ ਉਹਨੂੰ ਭਾ ਜਾਂਦਾ ਉੱਥੇ ਗਿਣਤੀ ਮਿਣਤੀ ਨਹੀਂ ਹੈ, ਉਹ ਵਿਸ਼ੇਸ਼ਕ ਜਿਹੜਾ ਸ਼ਾਸਤਰ ਹੈ ਉਹ ਟਾਈਮ ਲਿਮਿਟ ਕਰਦਾ। ਕਾਲ ਪਾਏ ਵਰਮਾ ਅਵਤਾਰਾ, ਕਾਲ ਪਾਏ ਸਿਵਜੂ ਅਵਤਾਰਾ, ਉਹ ਟਾਈਮ ਲਿਮਿਟ ਕਰਦਾ ਵੀ ਸਮੇਂ ਨਾਲ ਇਹ ਪੈਦਾ ਹੁੰਦੀਆਂ ਸਾਰੀਆਂ ਚੀਜ਼ਾਂ। ਮਹਾਰਾਜ ਕਹਿੰਦੇ ਪ੍ਰਕਿਰਤੀ ਦਾ ਉਹਦਾ ਸਮਾਂ ਬੰਨਿਆ ਜਾ ਸਕਦਾ, ਪ੍ਰਕਿਰਤੀ ਦੇ ਅੰਦਰ ਜਿਹੜੇ ਐਕਸ਼ਨ ਹੋ ਰਹੇ ਨੇ ਇਹਦਾ ਤਾਂ ਸਮਾਂ ਬੰਨ ਹੋ ਜਾਂਦਾ ਵੀ ਆਹ ਦਰਖਤ ਪੈਦਾ ਹੋਇਆ ਇਹਦੀ ਉਮਰ ਕਿੰਨੀ ਹੈ। ਕੋਈ ਮਸ਼ੀਨਾਂ ਆ ਜਾਣਗੀਆਂ ਜਿਹੜੀਆਂ ਦੱਸ ਦੇਣਗੀਆਂ ਵੀ ਆਹ ਬੂਟਾ ਜਿਹੜਾ ਹੈ ਇਸ ਧਰਤੀ 'ਤੇ ਇੰਨੇ ਸਾਲ ਦਾ ਹੋਊਗਾ। ਲੇਕਿਨ ਪਰਮੇਸ਼ਰ ਦੀ ਮਰਜ਼ੀ ਨੂੰ ਨਹੀਂ ਕੋਈ ਬੰਨ ਸਕਦਾ ਵੀ ਕਦੋਂ ਸ੍ਰਿਸ਼ਟੀ ਪੈਦਾ ਕਰੇਗਾ, ਕਿਉਂਕਿ ਉਸ ਵੇਲੇ ਉਹ ਉੱਪਰਲੀ ਗੱਲ ਹੈ। ਮਹਾਰਾਜ ਕਹਿੰਦੇ ਉਹ ਉਹਨੂੰ ਜਦ ਪਾਉਂਦਾ ਹੈ ਨਾ, ਜਾਂ ਤਾਂ ਸੁਭਾਵੈ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ, ਉਹਦੀ ਮਰਜ਼ੀ ਹੈ। ਜਦੋਂ ਸਭ ਕੁਛ ਨੂੰ ਸਮਾਉਣਾ ਹੁੰਦਾ ਹੈ ਫਿਰ ਕੁਛ ਨਹੀਂ ਬਾਕੀ ਵੱਜਦਾ, ਇਹ ਤਾਂ ਅਸੀਂ ਹੈਰਾਨ ਹੁੰਦੇ ਹਾਂ। ਆਪਾਂ ਨੂੰ ਸੁਪਨਾ ਆ ਰਿਹਾ ਬਹੁਤ ਵੱਡਾ, ਉਹ ਸੁਪਨਾ ਬਿਲਕੁਲ ਸੱਚ ਪ੍ਰਤੀਤ ਦੇ ਰਿਹਾ। ਐਸੇ ਸੁਪਨੇ ਆਉਂਦੇ ਨੇ, ਹਰ ਬੰਦੇ ਨੂੰ ਆਉਂਦੇ ਨੇ, ਬਿਲਕੁਲ ਸੱਚ ਲੱਗੂ ਵੀ ਹੈ ਤਾਂ ਘਬਰਾ ਜਾਏਗਾ, ਘਬਰਾਇਆ ਹੋਇਆ ਅਚਾਨਕ ਜਾਗ ਆ ਜਾਏਗੀ। ਜਾਗ ਹੈ ਤੇ ਉਹ ਜਿਹੜੇ ਦਰਿਆ ਉੱਛਲਦੇ ਸੀ, ਪਹਾੜ ਸੀਗੇ, ਜਾਨਵਰ ਨੱਠੇ ਫਿਰਦੇ ਸੀ, ਮਗਰ ਉਹ ਕਿੱਥੇ ਚਲੇ ਗਏ ਸਾਰੇ? ਕੋਈ ਵਜੂਦ ਬਚਿਆ ਉਹਨਾਂ ਦਾ? ਉਹ ਤਾਂ ਇੱਕ ਮਾਇੰਡ ਦੀ ਸਟੇਟ ਸੀ, ਸਟੇਟ ਆਫ ਮਾਇੰਡ, ਜਿਹਨੂੰ ਸੁਪਨਾ ਡਰੀਮ ਸਟੇਟ ਸੀ। ਅਸਲ ਤਾਂ ਸੱਚ ਨਹੀਂ ਸੀਗਾ, ਸਾਰਾ ਹੀ ਝੂਠ ਸੀਗਾ। ਅਤੇ ਉਹ ਅੰਦਰੇ ਸਮਾ ਗਿਆ, ਅੰਦਰੋਂ ਹੀ ਪੈਦਾ ਹੋਇਆ ਸੀ, ਅੰਦਰੇ ਸਮਾ ਗਿਆ, ਉਹਦੀ ਮੈਮੋਰੀ ਤਾਂ ਰਹਿ ਜਾਂਦੀ ਹੈ ਯਾਦ, ਲੇਕਿਨ ਉਹਦਾ ਵਜੂਦ ਨਹੀਂ ਰਹਿੰਦਾ ਵੀ ਇਹ ਪਹਾੜ ਜਿਹੜੇ ਸੀ ਉਹ ਕਿੱਥੇ ਗਏ, ਜਿਹੜੇ ਪਾਣੀ 'ਚ ਮੈਂ ਡੁੱਬਦਾ ਸੀ ਉਹ ਪਾਣੀ ਕਿੱਥੇ ਚਲਿਆ ਗਿਆ, ਜਿਹੜੇ ਮੇਰੇ ਮਗਰ ਸ਼ਸਤਰ ਲਈ ਨੱਠੇ ਫਿਰਦੇ ਸੀ ਉਹ ਬੰਦੇ ਕਿੱਥੇ ਗਏ, ਜਿਹੜੇ ਜਾਨਵਰ ਮੇਰੇ ਮਗਰ ਫਿਰਦੇ ਸੀ ਉਹ ਕਿੱਥੇ ਚਲੇ ਗਏ? ਉਹ ਕੁਛ ਨਹੀਂ ਪਤਾ ਲੱਗਦਾ, ਇਹ ਸਮਾ ਜਾਂਦਾ। ਮਹਾਰਾਜ ਕਹਿੰਦੇ ਜਾਂ ਤਾਂ ਸੁਭਾਵ ਹੈ ਤਾਂ ਸ੍ਰੇਸ਼ਟ ਹੋ ਪਾਏ ਆਪਣੇ ਪਾਣੇ ਲਏ ਸਮਾਏ, ਤੂੰ ਤਾਂ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਿਵੇਂ ਆਹ ਕੱਪੜਾ ਬਣਿਆ ਹੋਇਆ, ਇੱਕ ਤਾਣਾ ਇੱਕ ਬਾਣਾ, ਉਹਦਾ ਕੱਪੜਾ ਕਹਿ ਦਿੰਦੇ ਹਾਂ ਅਸੀਂ, ਕੱਪੜਾ ਬਣ ਗਿਆ, ਹੈਗਾ ਤਾਂ ਸੂਤ ਹੈ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰ ਹੈ, ਜਾਂ ਕੋ ਪ੍ਰਭ ਜੀ ਉਹ ਆਪ ਬਜਾਏ, ਵਾਹਿਗੁਰੂ ਕਿਰਪਾ ਕਰਦਾ ਆਪੇ ਜੀਵ ਬਣ ਕੇ ਆਪਣੇ 'ਤੇ ਆਪੇ ਹੀ ਕਿਰਪਾ ਕਰਦਾ। ਉਹਨੂੰ ਕੀ ਹੁੰਦਾ, ਸੱਚ ਨਾਮ ਸੋਈ ਜਾਂ ਪਾਏ, ਉਹਨੂੰ ਆਹ ਅਨੁਭਵ ਹੋ ਜਾਂਦਾ ਜਿਹੜੀ ਆਪਾਂ ਵਚਨ ਕਰਦੇ ਹਾਂ, ਪ੍ਰਤੱਖ ਅਨੁਭਵ ਹੋ ਜਾਂਦਾ, ਕਹਿਣ ਤੋਂ ਉੱਪਰ ਗੱਲ ਲੰਬ ਜਾਂਦੀ ਹੈ, ਇਹਨੂੰ ਨਾਮ ਦੀ ਪ੍ਰਾਪਤੀ ਕਹਿੰਦੇ ਆ। ਸੋ ਸਮਦਰਸ਼ੀ ਤਤ ਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਮਦਰਸ਼ੀ ਪੁਰਸ਼ ਹੋ ਜਾਂਦਾ, ਤੱਤਵ ਦਾ ਗਿਆਨ ਹੋ ਜਾਂਦਾ ਅਤੇ ਸਾਰੀ ਸ੍ਰਿਸ਼ਟੀ ਦਾ ਜੇਤਾ ਬਣ ਜਾਂਦਾ। ਹੁਣ ਇਹਦੇ 'ਚ ਇਹ ਹੁੰਦਾ, ਜਿਹੜੇ ਸਿਆਣੇ ਬੰਦੇ ਕਹਿੰਦੇ ਨੇ ਵੀ ਅਸੀਂ ਫਿਰ ਬਣ ਕਿਵੇਂ ਗਏ, ਜੀ ਬਣ ਗਏ, ਭੁੱਲ ਗਏ ਆਪਣੇ ਆਪ ਨੂੰ, ਵੀ ਇਹ ਕਿਵੇਂ ਹੋਈ ਗੱਲ? ਜੇ ਵਿਸਤਾਰ ਨਾਲ ਗੱਲ ਸੁਣੀ ਜਾਵੇ ਫਿਰ ਸਮਝ ਆ ਜਾਂਦੀ। ਇੱਕ ਤੱਤ ਹੈ ਜਿਹਨੂੰ ਮਹਿਤ ਤੱਤ ਕਹਿੰਦੇ ਨੇ, ਉਹਦੇ ਵਿੱਚ ਗਿਆਨ ਹੋਇਆ ਕਰਦਾ, ਤਿਰਗੁਣੀ ਮਾਇਆ ਦੇ ਵਿੱਚ ਉਹ ਤੱਤ ਹੁੰਦਾ, ਉਹਦੇ ਵਿੱਚ ਹਉਮੈ ਪੈਦਾ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਹੰਕਾਰ ਦਾ ਤੱਤ ਪੈਦਾ ਹੋਇਆ ਹਉਮੈ ਦਾ, ਉਦੋਂ ਪੰਜ ਤਨ ਮਾਤਰਾ ਹੋਈਆਂ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਹੈ ਸਰੀਰ ਵਿੱਚ ਨੇ, ਹਰੇਕ ਦੇ ਅੰਦਰ ਨੇ। ਸ਼ਬਦ ਵੀ ਹੈ ਲੇਕਿਨ ਜਿਹਦੇ ਵਿੱਚ ਜ਼ਿਆਦਾ ਹੈ, ਸ਼ਬਦ ਹਰਨ ਨੂੰ ਕੰਡੇ ਹੇੜੇ ਦਾ ਸ਼ਬਦ ਵਜਾ ਦਿਓ, ਉਹਦੀ ਸਿਹਤ ਜਾ ਕੇ ਮਰ ਜਾਂਦਾ, ਸ਼ਿਕਾਰੀ ਫੜ ਲੈਂਦਾ। ਮੱਛੀ ਵਿੱਚ ਰਸ ਹੈ, ਉਹ ਨਹੀਂ ਦੇਖਦੀ ਵੀ ਕੁੰਡੀ ਮੇਰੇ ਗਲ 'ਚ ਫਸ ਜੂਗੀ, ਇੱਕਦਮ ਜਾ ਕੇ ਪੀਂਦੀ ਹੈ, ਆਟੇ ਨੂੰ ਜਾਂ ਕੋਈ ਚੀਜ਼ ਲਾਈ ਹੋਈ ਹੈ ਇੱਕਦਮ ਅੰਦਰ ਨਿਗਾਰ ਲੈਂਦੀ, ਉਹਦੇ ਨਾਲ ਉਹਦੀ ਮੌਤ ਹੁੰਦੀ। ਹਾਥੀ ਵਿੱਚ ਕਾਮ ਦਾ ਰਸ ਹੈ ਸਪਰਸ਼ ਦਾ, ਉਹ ਟੋਆ ਪੱਟ ਕੇ ਉੱਤੇ ਛੱਤ ਪਾ ਦਿੰਦੇ ਨੇ, ਜਦ ਆਉਂਦਾ ਨਹੀਂ ਉੱਠਿਆ ਹੱਥ ਨਹੀਂ ਕਾਗਜ਼ਾਂ ਦੀ ਦੇਖ ਕੇ ਵਿਚਾਰ ਨਹੀਂ ਕਰਦਾ, ਦੌੜਿਆ ਹੀ ਜਾਂਦਾ, ਫਿਰ ਉਹ ਆ ਕੇ ਟੋਏ 'ਚ ਗਿਰ ਜਾਂਦਾ, ਉਹਨੂੰ ਬੰਦਾ ਭੁੱਖਾ ਤਿਆ ਰੱਖ ਕੇ ਕਾਬੂ ਕਰ ਲੈਂਦਾ। ਪਵਰੇਜ ਦੇ ਵਿੱਚ ਵਾਸ਼ਨਾ ਦਾ ਰਸ ਹੈ। ਸੋ ਇਸ ਤਰ੍ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਰੂਪ ਜਿਹੜਾ ਹੈ ਇਹ ਪਰਵਾਨੇ ਵਿੱਚ ਇਹ ਆ ਕੇ ਦੀਵੇ 'ਤੇ ਲੱਗੀ ਜਾਂਦਾ ਅਤੇ ਜਲੀ ਜਾਂਦਾ। ਆਦਮੀ ਵਿੱਚ ਪੰਜੇ ਨੇ, ਇਹ ਪੰਜੇ ਜਿਹੜੇ ਤੱਤ ਸੀ ਇਹਨਾਂ ਨੂੰ ਤਨ ਮਾਤਰਾ ਕਹਿੰਦੇ ਨੇ, ਇਹਨਾਂ ਤੋਂ ਪੰਜ ਤੱਤ ਬਣੇ। ਸ਼ਬਦ ਤੋਂ ਆਕਾਸ਼ ਹੋਇਆ, ਸਪਰਸ਼ ਤੋਂ ਹਵਾ ਬਣੀ, ਰੂਪ ਤੋਂ ਅੱਗ ਬਣੀ, ਰਸ ਤੋਂ ਪਾਣੀ ਪਾਣੀ ਬਣਿਆ, ਮਿੱਟੀ ਤੋਂ ਗੰਧ ਤੋਂ ਮਿੱਟੀ ਬਣੀ। ਇਹ ਇਸ ਤਰ੍ਹਾਂ ਸ੍ਰਿਸ਼ਟੀ ਸ਼ੁਰੂ ਹੋ ਕੇ ਇਹਦੇ ਵਿੱਚੋਂ ਫਿਰ ਅੱਗੇ ਹੁਕਮ ਦੇ ਨਾਲ ਸਰੀਰ ਆਕਾਰ ਬਣਨੇ ਸ਼ੁਰੂ ਹੋ ਗਏ। ਆਕਾਰ ਬਣ ਕੇ ਜਿਹੜੀ ਜੋਤੀ ਸੀ ਇਹ ਹੇਠਾਂ ਨੂੰ ਚੱਲ ਪਈ, ਪਰਮੇਸ਼ਰ ਦੀ ਜੋਤੀ। ਪਹਿਲਾਂ ਜਦ ਇਹ ਆਈ ਜਿਵੇਂ ਆਨੰਦ ਦੇ ਵਿੱਚ ਆ ਕੇ ਇਹਨੇ ਆਪਣੇ ਆਪ ਨੂੰ ਮਹਿਸੂਸ ਕਰਿਆ ਅਤੇ ਅੱਡ ਹੋ ਗਈ ਪਰਮੇਸ਼ਰ ਤੋਂ, ਸਰਕਲ ਵੱਜ ਗਿਆ, ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਫਿਰ ਉਦੋਂ ਗਾਂ ਥੱਲੇ ਨੂੰ ਹੋਰ ਚੱਲੀ, ਇੱਥੇ ਆ ਕੇ ਬੁੱਧੀ ਦੇ ਵਿੱਚ ਆ ਗਈ, ਨਿਰਣਾ ਸ਼ਕਤੀ ਪੈਦਾ ਹੋ ਗਈ, ਇਹਨੂੰ ਵਿਗਿਆਨਮਈ ਕੋਸ਼ ਕਹਿੰਦੇ। ਇਹ ਤੋਂ ਹੇਠ ਹੋਰ ਚੱਲੀ ਅਤੇ ਫੁਰਨੇ ਆ ਗਏ, ਫੁਰਨੇ ਆਉਣੇ ਸ਼ੁਰੂ ਹੋ ਗਏ। ਇਹਦੇ ਵਿੱਚ ਕਿੰਨੇ ਭਾਵ ਪੈਦਾ ਹੋ ਗਏ, ਹੰਕਾਰ ਵੀ ਪੈਦਾ ਹੋ ਗਿਆ, ਵਿਰੋਧ ਵੀ ਪੈਦਾ ਹੋ ਗਿਆ, ਕ੍ਰੋਧ ਵੀ ਪੈਦਾ ਹੋ ਗਿਆ, ਲੋਭ ਵੀ ਪੈਦਾ ਹੋ ਗਿਆ, ਮੋਹ ਵੀ ਪੈਦਾ ਹੋ ਗਿਆ, ਕਾਮ ਵੀ ਪੈਦਾ ਹੋ ਗਿਆ। ਇੱਥੇ ਆ ਕੇ ਮਨੋਮਈ ਕੋਸ਼ 'ਚ ਫਸ ਗਈ। ਕੋਸ਼ ਕਹਿੰਦੇ ਨੇ ਪਰਦੇ ਨੂੰ, ਆਲੇ ਦੁਆਲੇ ਪਰਦਾ ਹੋ ਗਿਆ। ਇੱਥੇ ਤਿੰਨ ਥਾਵਾਂ 'ਤੇ ਹੇਠਾਂ ਆ ਗਈ, ਇੱਥੋਂ ਆ ਕੇ ਪ੍ਰਾਣਾਂ 'ਚ ਆ ਗਈ, ਪ੍ਰਾਣਮਈ ਕੋਸ਼, ਇੱਥੋਂ ਆ ਸਰੀਰ ਦੇ ਵਿੱਚ ਆ ਕੇ ਨਾ ਇਹ ਹੁਣ ਜ਼ੋਰ ਲਾ ਲਓ ਜਿੰਨਾ ਲੱਗਦਾ, ਕਿੰਨਾ ਹੀ ਉਪਦੇਸ਼ ਦੇਈ ਜਾਓ, ਕਿੰਨਾ ਹੀ ਸਮਝਾਈ ਜਾਓ ਵੀ ਸੰਤਾਂ ਦੇ ਬਚਨ ਨਾਲ ਪਾਰ ਹੋਣਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਕਮਾਉਣਾ ਤਾਂ ਵੱਖਰੀ ਬਾਤ ਰਹਿ ਗਈ, ਮੰਨਣਾ ਵੀ ਨਹੀਂ ਅਸੀਂ ਇਸ ਗੱਲ ਨੂੰ, ਜਦ ਮੰਨਾਂਗੇ ਸਰੀਰ, ਜਦ ਮੰਨਾਂਗੇ ਸਰੀਰ। ਇਹ ਜੋਤ ਪੰਜਵੇਂ ਥਾਂ ਹੇਠਾਂ ਆ ਗਈ, ਇਸ ਤਰ੍ਹਾਂ ਕਬੀਰ ਸਾਹਿਬ ਫਰਮਾਉਂਦੇ ਨੇ।
ਮਿਲ ਗਈ ਮਾਇਆ ਅੰਦਰ ਨਿਰਮਲ ਬੂੰਦ ਕਾਸ਼ੀ, ਮਿਲ ਗਈ ਮਾਇਆ ਅੰਦਰ ਨਿਰਮਲ ਬੂੰਦ ਕਾਸ਼ੀ, ਮਿਲ ਗਈ ਮਾਇਆ
ਪ੍ਰਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਗਏ। ਕਹਿੰਦੇ ਉਹ ਬੂੰਦ ਜਿਹੜੀ ਜੋਸ਼ ਸੀ ਵਾਹਿਗੁਰੂ ਦੀ ਆ ਕੇ ਪ੍ਰਕਿਰਤੀ ਚ ਰਲ ਗਈ, ਹਉਮੈ ਨੇ ਸਰਕਲ ਪਾ ਦਿੱਤਾ ਇਹਨੂੰ। ਹੁਣ ਸਾਰੇ ਸਿਆਣੇ ਜ਼ੋਰ ਲਾਉਂਦੇ ਨੇ ਇਹ ਨਿਕਲਦੀ ਨਹੀਂ, ਨਿਕਲਦੀ ਨਹੀਂ ਹੈ, ਅੱਡ ਨਹੀਂ ਹੁੰਦੀ। ਕਿਉਂ ਨਹੀਂ ਅੱਡ ਹੁੰਦੀ? ਕਿਉਂਕਿ ਇਹ ਪਰਮੇਸ਼ੁਰ ਨਾਲ ਟੁੱਟਿਆ ਹੋਇਆ। ਕਮੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓ ਮਾਨਈ ਹੋਏ ਗਈ ਪਟਸ਼ਾ। ਇਹ ਜਿਹੜੀ ਜੋਤ ਸੀ ਨਾ, ਇਸ ਵੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮਾ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮਾ ਆਇਆ। ਇਹ ਜੋਤ ਜਿਹੜੀ ਸਰੀਰ ਦੇ ਵਿੱਚ ਸੀ ਉਹ ਵਾਹਿਗੁਰੂ ਹੈ, ਵਾਹਿਗੁਰੂ ਤੋਂ ਅੱਡ ਨਹੀਂ ਹੈ ਕੋਈ ਚੀਜ਼ ਵੀ। ਉਹ ਸਰੀਰ ਦੇ ਨਾਲ ਲੱਗਣ ਕਰਕੇ, ਉਹ ਵੱਖਰੀ ਹਉਮੈ ਹੋਣ ਕਰਕੇ ਵੱਖਰਾ ਅਨੁਭਵ ਜਾਗ ਪਿਆ। ਗੁਰੂ ਛੇਵੇਂ ਪਾਤਸ਼ਾਹ ਨੂੰ ਇਹਨਾਂ ਨੇ ਸਵਾਲ ਕਰਿਆ, ਕਹਿੰਦੇ ਸੱਚੇ ਪਾਤਸ਼ਾਹ, ਜੇ ਇੱਕ ਨੂੰ ਗਿਆਨ ਹੋ ਜਾਵੇ, ਜੇ ਇੱਕੋ ਹੀ ਜੋਤ ਹੈ ਸਾਰਿਆਂ ਦੇ ਅੰਦਰ, ਤਾਂ ਫਿਰ ਸਾਰਿਆਂ ਨੂੰ ਹੋ ਜਾਣਾ ਚਾਹੀਦਾ। ਇੱਕ ਜੇ ਰੋਟੀ ਖਾ ਲਵੇ ਫਿਰ ਸਾਰਿਆਂ ਦੀ ਭੁੱਖ ਦੂਰ ਹੋ ਜਾਣੀ ਚਾਹੀਦੀ। ਮਹਾਰਾਜ ਕਹਿੰਦੇ ਪ੍ਰੇਮੀਓ ਐਂ ਨਹੀਂ ਹੁੰਦਾ, ਘੜੇ ਪਏ ਨੇ ਬੇਅੰਤ, ਉਹਨਾਂ ਵਿੱਚ ਆਕਾਸ਼ ਹੈ ਸਾਰਿਆਂ 'ਚ, ਕੋਠੇ ਘਰ ਨੇ ਸਾਰੇ, ਇਹਨਾਂ ਸਾਰੇ ਘਰਾਂ 'ਚ ਆਕਾਸ਼ ਹੈ। ਜਿਹੜੇ ਘਰ 'ਚ ਤੁਸੀਂ ਬਿਜਲੀ ਜਲਾ ਦੋਗੇ, ਬਟਨ ਦੱਬ ਦੋਗੇ, ਉਸੇ ਘਰ 'ਚ ਚਾਨਣਾ ਹੋਊ, ਨਾਲ ਦੇ 'ਚ ਨਹੀਂ ਹੁੰਦਾ ਹੈ, ਕਿਉਂਕਿ ਵਿਆਧੀ ਹੈ ਆਕਾਸ਼ ਦੀ। ਇਸੇ ਤਰ੍ਹਾਂ ਨਾਲ ਜਿਸ ਘਰ ਦੇ ਅੰਦਰ ਗਿਆਨ ਆ ਗਿਆ, ਉਸ ਦੇ ਵਿੱਚ ਤਾਂ ਆ ਜਾਂਦਾ ਹੈ, ਸਾਰਿਆਂ 'ਚ ਨਹੀਂ ਆਉਂਦਾ, ਕਿਉਂ ਉਹ ਗਿਆਨ ਦੇ ਮੰਡਲ 'ਚ ਰਹਿ ਰਹੀ ਹੈ ਜੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉਹ ਟੁੱਟ ਗਈ ਬਿਨ ਸੰਗਤੀ ਉਹ ਮਾਂ ਰਹੀ, ਵਾਹਿਗੁਰੂ ਦੇ ਨਾਲ ਉਹ ਟੁੱਟ ਗਈ। ਸੰਗਤ ਕਹਿੰਦੇ ਨੇ ਜੋੜ ਨੂੰ, ਉਹ ਟੁੱਟ ਕੇ ਫਿਰ ਮਿਲ ਗਈ ਭੂਮ ਵਿਕਾਰ, ਇਹਦੇ ਵਿਕਾਰ 'ਚ ਪੱਠ ਹੋਏ ਗਈ, ਪੱਠ ਛਾਰ ਜਿਵੇਂ ਸਵਾਹ ਬਣ ਜਾਂਦੀ ਹੈ ਪੱਠ ਦੀ, ਐਂ ਹੋ ਗਈ ਉਹ ਜੋਤ। ਹੁਣ ਇਹ ਚਾਰ ਅਵਸਥਿਆਂ 'ਚ ਰਹਿੰਦੀ ਹੈ, ਜਾਗਰਤ, ਸੁਪਨ, ਸੁਖੋਪ, ਤੁਰਿਆ ਆਤਮ ਭੂਗਤ ਕੀ ਹੈ ਕੋਈ। ਜਦ ਜਾਗਦਾ ਹੁੰਦਾ ਹੈ ਜਦ ਹੋਰ ਅਨੁਭਵ ਹੁੰਦਾ, ਮਾਇੰਡ ਦੀ ਸਟੇਟ, ਜਦ ਸੁੱਤੇ ਪਏ ਨੂੰ ਸੁਪਨਾ ਆਉਂਦਾ ਫਿਰ ਜਾਗਦਾ, ਸਾਰਾ ਸਮਾਜ ਭੁੱਲਿਆ ਹੁੰਦਾ, ਕੁਛ ਨਹੀਂ ਪਤਾ ਮੈਂ ਅਮੀਰ ਹਾਂ ਮੈਂ ਜਾਂ ਬਾਦਸ਼ਾਹ, ਕੁਛ ਨਹੀਂ ਪਤਾ। ਨਰਕ ਟੇਕ ਸੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ, ਸੋਗਤ ਪਈ ਹਮਾਰੀ, ਸਾਡੀ ਵੀ ਇਹੀ ਗਤੀ ਹੋਈ ਹੋਈ ਹੈ। ਜਦੋਂ ਇਹ ਭੂਕ ਨੀਂਦ 'ਚ ਹੁੰਦਾ ਉਸ ਵੇਲੇ ਇਹ ਲੀਨਤਾ 'ਚ ਹੁੰਦਾ, ਲੇਕਿਨ ਅਗਿਆਨ ਵਾਲੀ ਲੀਨਤਾ। ਜਦੋਂ ਤੁਰਿਆ 'ਚ ਹੁੰਦਾ ਜਦ ਵੀ ਲੀਨਤਾ 'ਚ ਹੁੰਦਾ, ਪਰ ਉਸ ਵੇਲੇ ਗਿਆਨ ਹੁੰਦਾ। ਸੋ ਤੁਰਿਆ ਤਾਂ ਹੈ ਸਾਡੀ ਅਸਲੀ ਅਵਸਥਾ, ਤਿੰਨ ਸਾਡੀਆਂ ਗਲਤ। ਸੋ ਮਹਾਰਾਜ ਕਹਿੰਦੇ ਪ੍ਰੇਮੀਓ ਇਹ ਹਉਮੈ ਨੂੰ ਜੰਮਣ ਮਰਨਾ, ਹਉਮੈ ਜੰਮਦੀ ਹੈ ਹਉਮੈ ਮਰਦੀ ਹੈ। ਜੀਵ ਜਿਹੜਾ ਹੈ ਇਹ ਹਉਮੈ ਨਾਲ ਜੋਤ ਮਿਲਣ ਕਰਕੇ ਇਹਨੂੰ ਜੀਵ ਕਹਿਣ ਲੱਗ ਗਏ। ਹੈਗਾ ਵਾਹਿਗੁਰੂ ਇਹ ਥੱਲੇ ਉਤਰੇ, ਉਹ ਜੋਤ ਥੱਲੇ ਉਤਰਿਆ ਹੀ। ਜਿਹੜੀ ਆਤਮਾ ਹੈ ਇਹ ਕਦੇ ਨਾ ਜੰਮਦੀ ਹੈ ਨਾ ਮਰਦੀ ਹੈ, ਨਾ ਕਦੇ ਦੁਖੀ ਹੁੰਦੀ ਹੈ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਖੀ। ਇਹ ਜੰਮਦਾ ਮਰਦਾ ਜੀਵ ਹੈ, ਜੀਵ ਦੇ ਹੁੰਦੇ ਨੇ ਬੰਧਣ, ਹਉਮੈ ਕਰਕੇ ਦੁੱਖ ਸੁੱਖ ਇਹੀ ਭੋਗਦਾ, ਇਹੀ ਜਨਮਾਂ ਜਾਂਦਾ, ਇਹੀ ਨਰਕਾਂ ਜਾਂਦਾ, ਇਹੀ ਦੁਖੀ ਹੁੰਦਾ, ਇਹਦੀ ਉਹ ਮੁਕਤੀ ਹੁੰਦੀ ਹੈ। ਆਤਮਾ ਨੂੰ ਕੁਛ ਨਹੀਂ ਹੁੰਦਾ, ਆਤਮਾ ਤਾਂ ਸ਼ੁੱਧ ਸਤਚਿਤ ਆਨੰਦ ਹੈ, ਸ਼ੁੱਧ ਹੈ, ਚੇਤਨ ਹੈ। ਅਤੇ ਜਿਹੜਾ ਇਹ ਅਵਸਥਾ ਹੈ ਉਹਨੂੰ ਤਾਂ ਕਹਿੰਦੇ ਨੇ ਆਤਮਾ, ਹੈ ਇਹ ਸਰੀਰ ਦੇ ਵਿੱਚ। ਲੇਕਿਨ ਜਿਹੜਾ ਹਉਮੈ 'ਚ ਹੋ ਗਿਆ, ਮਹਾਰਾਜ ਕਹਿੰਦੇ ਧਨ ਬਿਰਕਾ ਇੱਕ ਹੀ ਸੰਗ ਵਸਾ ਵਾਹਿਗੁਰੂ, ਅਤੇ ਆਹ ਜਿਹੜਾ ਜੀਵ ਹੈ ਦੋਵੇਂ ਇਕੱਠੇ ਇੱਕ ਥਾਂ ਵੱਜਦੇ ਨੇ। ਹੈਗਾ ਵਾਹਿਗੁਰੂ ਦਾ ਹਿੱਸਾ, ਵਾਹਿਗੁਰੂ ਦਾ ਹੇਠਲਾ ਹਿੱਸਾ ਜੀਵ ਕਾਉਂਦਾ, ਉੱਪਰਲਾ ਵਾਹਿਗੁਰੂ ਕਾਉਂਦਾ।